ਸਤਿਕਾਰ ਯੋਗ ਸਤਿਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਪਰਸੋਂ ਤੋਂ ਲੈ ਕੇ ਨਿਰੰਤਰ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੀ ਉਪਮਾ ਅਤੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਸਾਜੇ ਹੋਏ ਖਾਲਸੇ ਦੀ ਉਪਮਾ ਚੱਲ ਰਹੀ ਸੀ। ਮੈਂ ਅੱਜ ਦੇ ਦੀਵਾਨ ਅੰਦਰ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਬਖਸ਼ੇ ਹੋਏ ਸਾਜੇ ਹੋਏ ਖਾਲਸਾ ਜੀ ਉਹਨਾਂ ਦੀ ਉਪਮਾ ਕਰਕੇ ਇਸ ਗੱਲ ਨੂੰ ਸੰਪੂਰਨ ਕਰਨਾ ਚਾਹਾਂਗਾ। ਆਓ ਆਪ ਜੀ ਬੜੇ ਇਕਾਗਰਤਾ ਸਹਿਤ ਜੁੜੇ ਹੋ। ਠੰਡ ਤੋਂ ਬਚਣ ਲਈ ਜੋ ਹੀਟਰ ਦੇ ਪ੍ਰਬੰਧ ਕੀਤੇ ਗਏ ਉਹਨਾਂ ਦੀ ਆਵਾਜ਼ ਹੈ, ਪਰ ਉਹ ਰਹਿਣੀ ਹੈ। ਆਪਾਂ ਨੂੰ ਥੋੜ੍ਹੀ ਜਿਹੀ ਹੋਰ ਇਕਾਗਰਤਾ ਬਣਾਉਣੀ ਪਵੇਗੀ। ਕਰੋ ਕਿਰਪਾ ਸਾਰੀ ਸੰਗਤ, ਫਤਿਹ ਬੁਲਾਓ ਅਤੇ ਅਦਮ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਤੇ ਇੱਕ ਸ਼ਬਦ ਹੋਰ ਤੁਹਾਡੇ ਸਾਹਮਣੇ ਨਵਾਂ ਆਇਆ, ਉਹ ਹੈ ਖਾਲਸਾ ਪੰਚ ਦੀ ਸਿਰਜਣਾ ਕਰਨੀ। ਪੰਥ ਗੁਰੂ ਕੇ ਪਿਆਰਿਓ ਕਿਸ ਨੂੰ ਆਖਦੇ ਨੇ, ਇਹਨੂੰ ਜ਼ਰੂਰ ਆਪਣੇ ਧਿਆਨ ਵਿੱਚ ਰੱਖਿਆ ਜੇ। ਚਾਰ ਚੀਜ਼ਾਂ ਦਾ ਇਕੱਠ ਹੈ, ਇੱਕ ਹੈ ਪਰਮੇਸ਼ਰ ਜੀ, ਇੱਕ ਜਿਹੜਾ ਪਰਮੇਸ਼ਰ ਦੇ ਘਰ ਨੂੰ ਜਾਣ ਵਾਲਾ ਰਸਤਾ ਹੈ ਮਾਰਗ, ਤੀਸਰਾ ਹੈ ਜਿਹੜਾ ਉਸ ਰਾਹ 'ਤੇ ਤੁਰ ਰਿਹਾ ਹੈ, ਅਤੇ ਚੌਥਾ ਹੈ ਜਿਹੜਾ ਉਸ ਰਾਹ 'ਤੇ ਤੋਰ ਰਿਹਾ ਹੈ। ਮਨੁੱਖ ਦੀ ਮੰਜ਼ਿਲ ਹੀ ਅਕਾਲ ਪੁਰਖ ਦੀ ਪ੍ਰਾਪਤੀ। ਪ੍ਰਾਪਤੀ ਕਰਾਉਣ ਵਾਲੇ ਹਨ ਸਮਰੱਥ ਗੁਰੂ ਜੀ, ਅਤੇ ਪਿਆਰਿਓ ਗੁਰੂ ਜੀ ਨੇ ਕਿਰਪਾ ਕਰਕੇ ਨਿਰੰਕਾਰ ਦੇ ਘਰ ਨੂੰ ਜਾਣ ਲਈ ਜਿਹੜਾ ਮਾਰਗ ਬਣਾਇਆ ਉਹਨੂੰ ਪੰਥ ਕਹਿੰਦੇ ਹਨ। ਪੰਥ ਦਾ ਅਖਰੀ ਅਰਥ ਹੁੰਦਾ ਰਸਤਾ। ਇਹ ਮਾਰਗ ਬਣਾਇਆ ਜਿਹੜਾ ਰੱਬ ਦੇ ਘਰ ਵੱਲ ਨੂੰ ਤੁਰਦਾ ਹੈ ਜਾ ਰਿਹਾ ਹੈ, ਪਰ ਜਿਹੜਾ ਇਸ ਰਾਹ 'ਤੇ ਤੁਰੇਗਾ ਉਸ ਨੂੰ ਕਿਹਾ ਜਾਂਦਾ ਪੰਥ ਵਿੱਚ ਸ਼ਾਮਿਲ ਹੋ ਕੇ ਪੰਥੀ ਤੁਰਿਆ ਜਾ ਰਿਹਾ ਹੈ। ਪਰ ਇਸ ਪੰਥ ਦੇ ਉੱਪਰ ਕੋਈ ਇਕੱਲਾ ਤੁਰ ਕੇ ਰੱਬ ਤੱਕ ਪਹੁੰਚਣ ਦਾ ਯਤਨ ਕਰੇ ਉਹ ਕਾਮਯਾਬ ਨਹੀਂ ਹੋਏਗਾ। ਇਸ ਮਾਰਗ 'ਤੇ ਤੁਰ ਕੇ ਕੋਈ ਗੁਰੂ ਕੇ ਪਿਆਰੇ ਮੰਜ਼ਿਲ ਤੱਕ ਪਹੁੰਚਿਆ ਜਾਂ ਪਹੁੰਚ ਰਿਹਾ ਏ, ਜਿਸ ਨੇ ਗੁਰੂ ਕੋਲੋਂ ਅਗਵਾਈ ਲੈ ਕੇ ਪਲ ਪਲ ਇਸ ਰਾਹ 'ਤੇ ਤੁਰਦਿਆਂ ਇੱਕ ਇੱਕ ਕਦਮ ਪੁੱਟਿਆ ਹੈ। ਪਿਆਰੇ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਕਹਿ ਕੇ ਤੁਰਾਂ। ਭਾਈ ਸਾਹਿਬ ਕਹਿੰਦੇ ਨੇ, ਮੰਜ਼ਿਲ ਮਾਖੀ ਦੀ ਔਖੀ ਘਾਟੀ। ਇਸ ਪੰਥ 'ਤੇ ਤੁਰਨਾ ਗੁਰੂ ਕੇ ਪਿਆਰਿਓ ਕੋਈ ਸੁਖਾਲਾ ਜਿਹਾ ਕੰਮ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਤਾਂ ਇਹ ਬਚਨ ਲਿਖ ਦਿੱਤੇ, ਉਹ ਕਹਿੰਦਾ ਹੈ, ਇਸ਼ਕ ਕਰਨਾ ਤਲਵਾਰ ਦੀ ਧਾਰ ਉੱਤੇ ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ। ਉਹਨੂੰ ਬਹੁਤ ਪਿਆਰੀ ਕਵਿਤਾ ਲੱਗੀ ਹੈ, ਕਹਿੰਦਾ ਇਹ ਇਸ਼ਕ ਕਰਨਾ ਤਲਵਾਰ ਦੀ ਧਾਰ ਉੱਤੇ ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ, ਇਹ ਕੰਮ ਨਹੀਂ ਅੱਜ ਭੰਗੀਆਂ ਦਾ, ਇਹ ਕੰਮ ਹੈ ਸਿਰਾਂ 'ਤੇ ਲੰਘਿਆਂ ਦਾ। ਇਹ ਜਿਹੜਾ ਕੰਮ ਹੈ ਰੱਬ ਅਤੇ ਗੁਰੂ ਨੂੰ ਪਿਆਰ ਕਰਨ ਦਾ, ਇਹ ਪਿਆਰਿਓ ਇਹ ਸਿਰ ਵਾਰਨਾ ਪੈਂਦਾ ਇਸ ਰਾਹ 'ਤੇ ਤੁਰਨ ਲਈ। ਅਤੇ ਭਾਈ ਆਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ, ਮੰਜ਼ਿਲ ਮਾਖੀ ਦੀ ਔਖੀ ਘਾਟੀ, ਸੰਭਲ ਸੰਭਲ ਪੱਗ ਧਰਨਾ ਨਾਲੇ ਡਰਨਾ। ਕਹਿੰਦੇ ਇਸ ਪੰਚ ਵਿੱਚ ਸ਼ਾਮਿਲ ਹੋਣ ਵਾਲਿਆ, ਇੱਕ ਇੱਕ ਕਦਮ ਤੂੰ ਜਰਾ ਸੋਚ ਸਮਝ ਕੇ ਸੰਭਾਲ ਕੇ ਪੁੱਟੀ, ਅੰਦਰ ਆਪਣੇ ਸਦਾ ਡਰ ਬਣਾ ਕੇ ਰੱਖੇ। ਜਰਾ ਕੁ ਡਰ ਚੁੱਕਿਆ ਸੀ ਖਰਨਾਕਸ਼ ਨੇ ਰੱਬ ਦੇ ਰਾਹ 'ਤੇ ਤੁਰਦਿਆਂ, ਬ੍ਰਹਮ ਗਿਆਨੀ ਬਣਨ ਦੀ ਬਜਾਏ ਉਹ ਦੁਸ਼ਟ ਬਣ ਗਿਆ। ਸਤਸੰਗਿਓ, ਰਾਵਣ ਨੇ ਜਰਾ ਕੁ ਅੰਦਰੋਂ ਅਦਬ ਨੂੰ ਬਾਹਰ ਕੱਢਿਆ, ਉਹ ਪਿਆਰੋ ਰਾਕਸ਼ ਬਣ ਗਿਆ ਸੰਤ ਬਣਨ ਦੀ ਬਜਾਏ। ਰੱਬ ਦੇ ਰਾਹ 'ਤੇ ਤੁਰਨ ਵਾਲੇ ਅਨੇਕਾਂ ਲੋਕ ਉਹ ਨੇ ਸਤਸੰਗਿਓ ਜਿਨ੍ਹਾਂ ਨੇ ਰਸਤਾ 'ਤੇ ਸਹੀ ਚੁਣਿਆ ਪਰ ਕਦਮ ਸੰਭਾਲ ਕੇ ਨਾ ਰੱਖੇ। ਉਹ ਮਨੁੱਖਤਾ ਦੀ ਸੇਵਾ ਕਰਨ ਦੀ ਬਜਾਏ ਉਹ ਮਨੁੱਖਤਾ ਦੇ ਕਾਤਲ ਬਣ ਗਏ। ਅਤੇ ਜਿਹੜੇ ਪੰਚ ਦੀਆਂ ਸਿਫਤਾਂ ਅਸੀਂ ਪਰਸੋਂ ਕਰ ਰਹੇ ਸਾਂ, ਪਰਸੋਂ ਤੋਂ ਲੈ ਕੇ ਹਰ ਰੋਜ਼ ਵੈਸੇ ਹੁੰਦੀਆਂ ਨੇ, ਹੁਣ ਉਚੇਚੀਆਂ ਸ਼ੁਰੂ ਕੀਤੀਆਂ ਨੇ। ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ, ਮੰਜ਼ਲ ਮਾਖੀ ਦੀ ਔਖੀ ਘਾਟੇ, ਸੰਭਲ ਸੰਭਲ ਪੱਗ ਧਰਨਾ ਨਾਲ ਇਹ ਡਰਨਾ, ਹਰ ਦਮ ਰੱਖੋ ਅਦਬ ਸਾਈਂ ਦਾ, ਤਬ ਕੀ ਨੇਚੈ ਤਰਨਾ ਬੋਰਨਾ ਮਰਨਾ। ਹਰ ਵਕਤ ਆਪਣੇ ਗੁਰੂ ਦਾ ਅੰਦਰ ਅਦਬ ਹੋਵੇ ਅਤੇ ਪਿਆਰਿਓ ਫਿਰ ਇਸ ਰਾਹ 'ਤੇ ਤੁਰ ਕੇ ਕਾਮਯਾਬ ਹੋਈ ਦਾ ਏ। ਇਸ ਰਾਹ 'ਤੇ ਤੁਰ ਕੇ ਮੁੜ ਕੇ ਕਦੇ ਵੀ ਮੌਤ ਨਹੀਂ ਸਤਿਗੁਰੂ ਖੋਣ ਦੇਣਗੇ। ਪਰ ਪੰਚ ਸ਼ਬਦ ਗੁਰੂ ਕੇ ਪਿਆਰਿਓ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਫਿਰ ਉਹ ਕਹਿੰਦੇ, ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਗੁਰੂ ਨਾਨਕ ਸਾਹਿਬ ਮੁਲਤਾਨ ਦੀ ਯਾਤਰਾ ਕਰਕੇ ਮੁੜੇ ਕਹਿਣ, ਕਰਤਾਰਪੁਰ ਆ ਕੇ ਟਿਕ ਗਏ ਅਤੇ ਕਹਿਣ ਲੱਗੇ, ਚੜ੍ਹੇ ਸਵਾਈ ਦੇ ਦਿਖੇ, ਕਲਯੁਗ ਨਾਨਕ ਨਾਮ ਧਿਆਇਆ। ਦਿਨ ਰਾਤ ਗੁਰੂ ਨਾਨਕ ਪਿਤਾ ਦੀ ਉਪਮਾ ਹੋਣ ਲੱਗ ਪਏ। ਚਾਰ ਚੁਫੇਰੇ ਲੋਕ ਗੁਰੂ ਨਾਨਕ ਸਾਹਿਬ ਦੇ ਰਸਤੇ ਦੀ ਜੈ ਜੈਕਾਰ ਪੈ ਕਰਦੇ ਨੇ। ਅਤੇ ਸਤਿਗੁਰੂ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੋਰ ਅਗਲਾ, ਕਹਿੰਦੇ, ਵਿਣ ਤੁਧ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਤੇ ਮੈਂ ਇਹਦੇ ਅਰਥ ਪੜ੍ਹਨੇ ਚਾਹੇ, ਭਈ ਇਹਦੇ ਅਰਥ ਕੀ ਬਣਦੇ ਨੇ, ਕਿਉਂਕਿ ਗੁਰੂ ਨਾਨਕ ਪਿਤਾ ਨੇ ਪੰਥ ਚਲਾਇਆ ਏ। ਕਲਗੀਧਰ ਪਿਤਾ ਅਤੇ ਗੁਰੂ ਨਾਨਕ ਸਾਹਿਬ ਦੋ ਨੇ ਇੱਕੋ ਹੀ ਪੰਥ ਏ ਪਿਆਰਿਓ। ਸ਼ੁਰੂਆਤ ਉੱਚੋ ਹੋ ਗਈ, ਖਾਲਸਾ ਪੰਥ ਦੀ ਸਿਰਜਣਾ ਨਾਲ ਸੰਪੂਰਨਤਾ ਹੋ ਗਈ। ਕਿਉਂ? ਹੋਰ ਅਸੀਂ ਜੋ ਕੁਝ ਮਰਜ਼ੀ ਬਦਲ ਲਈਏ, ਕੀ ਅਸੀਂ ਇਸ ਰਸਤੇ ਨੂੰ ਕਦੇ ਬਦਲਣ ਦੀ ਕੋਸ਼ਿਸ਼ ਕਰਾਂਗੇ? ਭਈ ਗੁਰੂ ਧਾਰਨ ਕਰਨਾ ਹੋਵੇ ਤੇ ਪੰਜਾਂ ਤੋਂ ਬਿਨਾਂ ਵੀ ਕੋਈ ਗੁਰੂ ਬਣਾ ਲਏਗਾ, ਅਸੀਂ ਇਸ ਰਸਤੇ ਨੂੰ ਬਦਲ ਨਹੀਂ ਸਕਾਂਗੇ। ਨਾ ਕਦੇ ਕੋਈ ਕੋਸ਼ਿਸ਼ ਕਰਦਾ ਏ। ਸਤਸੰਗਿਓ, ਜੇ ਕੋਈ ਕਰਦਾ ਤੁਨ ਮੂੰਹ ਦੀ ਕਹਾਣੀ ਪੈਂਦੇ। ਇੱਕ ਰਸਤਾ ਬਣ ਗਿਆ ਏ ਵੀ ਇੱਕ ਅਕਾਲ ਦੀ ਪੂਜਾ ਕਰਨੀ ਏ ਤੇ ਗੁਰੂ ਸ਼ਬਦ ਕੋਲੋਂ ਅਗਵਾਈ ਲੈਣੀ, ਇਹਨੂੰ ਕੋਈ ਬਦਲ ਨਹੀਂ ਸਕੇਗਾ। ਉਦੋਂ ਇਸ ਪੰਥ ਨੂੰ ਅੰਤਮ ਰੂਪ ਦਿੱਤਾ ਏ। ਪਰ ਮੈਂ ਉਸ ਪੰਕਤੀ ਦੇ ਅਰਥ ਪੜ੍ਹੇ, ਮਾਰਿਆ ਸਿੱਕਾ ਜਗਤਰ ਵਿੱਚ, ਸਿੱਕੇ ਦਾ ਅਰਥ ਏ ਗੁਰੂ ਨਾਨਕ ਦੇ ਹੁਕਮ ਦਾ ਸਿੱਕਾ ਸਾਰੇ ਜਗਤ ਦੇ ਅੰਦਰ ਚੱਲ ਗਿਆ। ਹਰ ਆਦਮੀ ਮਾਣ ਕਰਦਾ ਸੀ ਗੁਰੂ ਦਾ ਹੁਕਮ ਮੰਨਣ ਲਈ। ਅਤੇ ਕਹਿੰਦੇ, ਇਹ ਜਿਹੜਾ ਪੰਥ ਚਲਾਇਆ ਨਿਰਮਲ ਦਰ 'ਚ, ਇਸ ਪੰਥ ਦੇ ਅੰਦਰ ਹਉਮੈ ਤੋਂ ਰਹਿਤ ਲੋਕ ਹੀ ਸ਼ਾਮਿਲ ਹੋ ਸਕਦੇ ਨੇ। ਨਿਰਮਲ ਤੋਂ ਭਾਵ ਜਿਨ੍ਹਾਂ ਨੂੰ ਖਾਉਣ ਦੀ ਮੈਲ ਨਹੀਂ ਲੱਗੀ। ਸਤਸੰਗਿਓ, ਕਲਗੀਧਰ ਪਿਤਾ ਜੀ ਨੇ ਰੱਬ ਕੋਲ ਅਰਦਾਸ ਵੀ ਕੀਤੇ, ਕਹਿਣ ਲੱਗੇ, ਠਾਂਡ ਪਇਓ ਮੈਂ ਜ਼ੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਇਹਦਾ ਮਤਲਬ ਇਹ ਹੋਇਆ, ਕਲਗੀਆਂ ਵਾਲੇ ਪਿਤਾ ਜੀ ਨੇ ਬੇਨਤੀ ਕੀਤੀ, ਪਰਮੇਸ਼ਰ ਜੀ, ਇਸ ਪੰਥ ਦੀ ਸਿਰਜਣਾ ਜੋ ਕੀਤੀ ਹੈ, ਇਹ ਤਾਂ ਹੀ ਕਾਮਯਾਬੀਆਂ ਮਿਲਣਗੀਆਂ ਜੇ ਤੁਸੀਂ ਸਹਾਈ ਹੋਵੋਗੇ। ਅਤੇ ਪਿਆਰਿਓ, ਨਿਰੰਕਾਰ ਸਖਾਈ ਹੁੰਦਾ ਏ। ਪਰ ਹੁਣ ਜਰਾ ਵੇਖਿਆ ਜੇ, ਭਈ ਇਹ ਜਿਹੜੇ ਪੰਥ ਦੇ ਅਸੂਲ ਕੀ ਬਣਾਏ ਮੇਰੇ ਸਤਿਗੁਰੂ ਜੀ ਨੇ, ਇਸ ਗੱਲ ਨੂੰ ਅਸੀਂ ਪੂਰਨ ਤੌਰ 'ਤੇ ਜਗਤ ਨੂੰ ਵੀ ਨਹੀਂ ਸਮਝਾ ਸਕੇ ਅਤੇ ਖੁਦ ਵੀ ਨਹੀਂ ਸਮਝ ਸਕੇ। ਪਿਆਰਿਓ, ਜਿਉਂ ਜਿਉਂ ਇਹਦੀ ਸਮਝ ਸਾਨੂੰ ਪਏਗੀ, ਤਿਉਂ ਤਿਉਂ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਗੁਰੂ ਦੇ ਸ਼ੁਕਰ ਵਿੱਚ ਜੁੜਦੇ ਜਾਵਾਂਗੇ। ਇਹ ਪਹਿਲਾ ਮੌਕਾ ਸੀ ਜਦੋਂ ਸਤਿਗੁਰੂ ਨੇ ਸੰਤ ਅਤੇ ਸਿਪਾਹੀ ਨੂੰ ਇਕੱਠਾ ਕੀਤਾ, ਜਦੋਂ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਜੋਗ ਅਤੇ ਰਾਜ ਨੂੰ ਇਕੱਠਾ ਕੀਤਾ, ਜਦੋਂ ਸਤਿਗੁਰੂ ਨੇ ਗ੍ਰਿਸਤੀ ਅਤੇ ਤਿਆਗੀ ਨੂੰ ਇਕੱਠਾ ਕੀਤਾ, ਜਦੋਂ ਮੇਰੇ ਸਤਿਗੁਰੂ ਨੇ ਮਰਦ ਅਤੇ ਔਰਤਾਂ, ਬੀਬੀਆਂ ਅਤੇ ਵੀਰਾਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ, ਇਹ ਪੰਚ ਦੇ ਅਸੂਲ ਪਹਿਲੀ ਵਾਰ ਸਨ ਜਦੋਂ ਸ਼ੂਦਰ ਤੇ ਬ੍ਰਾਹਮਣ ਨੂੰ ਇਕੱਠਾ ਕੀਤਾ। ਇਹ ਪਹਿਲੀ ਵਾਰ ਜੇ ਪਿਆਰਿਓ ਜਦੋਂ ਪੰਗਤ ਇਕੱਠਿਆਂ ਦੀ ਬਿਠਾ ਦਿੱਤੀ ਗਈ ਤੇ ਸੰਗਤ ਇਕੱਠਿਆਂ ਦੀ ਬਿਠਾਈ ਗਈ। ਪੰਡਿਤ ਨਿਖਾਲ ਸਿੰਘ ਹੋਇਆ ਕਹਿ ਉਹਨੇ ਖਾਲਸੇ ਦੀ ਉਪਮਾ ਕੀਤੀ ਸਤਿਗੁਰੂ ਜੀ ਦੇ ਅਸੂਲਾਂ ਨੂੰ ਲੈ ਕੇ, ਕਿਉਂਕਿ ਇਸ ਪੰਚ ਦੇ ਅਸੂਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਇੱਕ ਸ਼ਬਦ ਵਿੱਚ ਪਰੋਤੇ ਪਏ ਨੇ। ਕਲਗੀਆਂ ਵਾਲੇ ਪਿਤਾ ਨੇ ਉਹਨੂੰ ਦੁਹਰਾ ਦਿੱਤਾ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਦਿਨ ਰਾਤ ਜੋ ਇੱਕ ਵਾਹਿਗੁਰੂ ਨੂੰ ਜਪਦਾ ਹੋਏ, ਇੱਕ ਤੋਂ ਬਿਨਾਂ ਕਿਸੇ ਹੋਰ ਦੀ ਉਹਨੂੰ ਆਸ ਨਾ ਹੋਏ। ਪੂਰਨ ਪ੍ਰੇਮ ਪ੍ਰਤੀਤ ਸਜੈ, ਪੂਰਾ ਭਰੋਸਾ ਹੋਵੇ, ਅੰਦਰ ਪ੍ਰੇਮ ਹੋਵੇ ਸਿੱਖ ਦੇ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ, ਵਰਤ ਨਾ ਰੱਖੇ, ਗੋਰਾਂ ਮੜੀਆਂ ਦੀ ਪੂਜਾ ਨਾ ਕਰੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੇ ਏਕ ਪਛਾਨੈ। ਪਿਆਰਿਓ ਤੀਰਥਾਂ 'ਤੇ ਭਰੋਸਾ ਨਾ ਕਰੇ, ਸਾਰਾ ਸਾਲ ਪਾਪ ਕਰਾਂ ਅਤੇ ਇੱਕ ਵਾਰੀ ਇਸ਼ਨਾਨ ਕਰਕੇ ਪਾਪ ਉਤਰਨਗੇ। ਇਹ ਗੁਰੂ ਨਾਨਕ ਦੇ ਪੰਚ ਦੇ ਅਸੂਲ ਨਹੀਂ ਕਹਿਣ, ਇਸ ਦਾ ਤੇ ਅੰਦਰ ਗੁਰੂ ਨੇ ਤੀਰਥ ਬਣਾ ਦਿੱਤਾ ਏ। ਇਹ ਦਾਨ ਕਰਕੇ ਆਪਣੀ ਕਲਿਆਣ ਨਹੀਂ ਕਰਾਉਣਾ ਚਾਹੁੰਦਾ, ਇਹ ਨਾਮ ਜਪ ਕੇ ਆਪਣੀ ਕਲਿਆਣ ਕਰਾਉਂਦਾ ਏ। ਹਜ਼ੂਰ ਦਾ ਬਚਨ ਏ, ਇੱਕ ਤੋਂ ਬਿਨਾਂ ਕਿਸੇ ਦੂਸਰੇ ਦੀ ਪਹਿਚਾਣ ਹੀ ਨਾ ਕਰੇ। ਅਤੇ ਅਖੀਰ ਵਿੱਚ ਜਿੱਥੇ ਗੱਲ ਮੁੱਕੇ ਉਹ ਕਹਿ ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਂ ਕਿ ਨਿਖਾਲਸ ਜਾਣੈ। ਖਾਲਸਾ ਉਹ ਜਿਹਦੇ ਅੰਦਰ ਪੂਰਨ ਜੋਤ ਜਗ ਗਈ। ਸਤਸੰਗਿਓ, ਜਿਹੜਾ ਇਸ ਪੰਚ 'ਤੇ ਤੁਰਨ ਵਾਲਾ ਹੈ ਉਹਦੇ ਇਹ ਅਸੂਲ ਨੇ। ਅਤੇ ਕਵੀ ਨਿਖਾਲ ਸਿੰਘ ਸਾਹਿਬ ਜੀ ਦੀ ਗੱਲ ਕਰਨ ਲੱਗਾ ਸਾਂ, ਉਹ ਕਹਿੰਦੇ ਦੇਖੋ ਸਤਿਗੁਰੂ ਨੇ ਦੋ ਚੀਜ਼ਾਂ ਇਕੱਠੀਆਂ ਕੀਤੀਆਂ ਜੇ, ਇਹ ਅੱਜ ਤੱਕ ਨਹੀਂ ਸਨ ਹੋਈਆਂ। ਪਿਆਰਿਓ, ਸੰਤਾਂ ਦੇ ਕੋਲ ਜਿੰਨਾ ਮਰਜ਼ੀ ਜ਼ੁਲਮ ਹੋਈ ਜਾਵੇ, ਉਹ ਕਹਿੰਦੇ ਸਨ ਸਾਨੂੰ ਕਿ ਇਹ ਦੁਨੀਆ ਝੂਠੀ ਹੈ। ਬੱਚੇ ਦੀ ਆਵਾਜ਼ ਕੰਨਾਂ 'ਚ ਪੈਣੀ, ਉਹਨਾਂ ਕਹਿਣਾ ਬਿਰਤੀ ਭੰਗ ਹੋ ਜਾਂਦੀ ਏ, ਬੱਚਿਆਂ ਨੂੰ ਤਿਆਗ ਕੇ ਪਰਾਂ ਖੋ ਜਾਵੋ। ਪਰ ਜੇ ਕਿਧਰੇ ਦੂਸਰੇ ਪਾਸੇ ਜ਼ਾਲਮ ਲੋਕ ਉਹ ਜ਼ੁਲਮ ਕਰਦੇ ਜਾਣ ਆਰਾਮ ਨਾਲ, ਸੰਤ ਨੇ ਕਦੇ ਮਨੁੱਖਤਾ ਦੇ ਪਿਆਰਿਓ ਦੁੱਖ ਵੇਖ ਕੇ ਸ਼ਸਤਰ ਨੂੰ ਖੱਤ ਨਹੀਂ ਸੀ ਪਾਇਆ। ਅਤੇ ਜਿਹੜੇ ਸ਼ਸਤਰ ਵਾਲੇ ਲੋਕ ਸਨ ਉਹਨਾਂ ਨੇ ਕਦੇ ਭੁੱਲ ਕੇ ਰੱਬ ਦਾ ਨਾਮ ਨਹੀਂ ਸੀ ਲਿਆ। ਉਹ ਕਹਿੰਦੇ ਨਾਮ ਲੈਣ ਵਾਲੇ ਤਾਂ ਇਹ ਸਾਧੂ ਸੰਤ ਹੁੰਦੇ ਨੇ। ਜਦੋਂ ਸਤਿਗੁਰੂ ਪਿਤਾ ਜੀ ਬਾਬਰ ਨੇ ਆਉਣਾ ਸੀ, ਅਹਿਮਦਾਬਾਦ ਟਿਕੇ ਨੇ, ਤਾਂ ਉਦੋਂ ਸਤਿਗੁਰੂ ਨੇ ਬਹੁਤ ਕਿਹਾ ਬਈ ਤੁਸੀਂ ਪਿਆਰਿਓ ਰੱਬ ਦੀ ਬੰਦਗੀ ਕਰੋ ਅਤੇ ਸ਼ਸਤਰ ਪਕੜੋ, ਬਾਬਰ ਜ਼ਾਲਮ ਬਣ ਕੇ ਆ ਰਹੇ ਟਾਕਰਾ ਕਰੋ। ਅਤੇ ਪਤਾ ਲੋਕਾਂ ਦੀ ਆਵਾਜ਼ ਕੀ ਸੀ ਜਵਾਬ ਦਿੱਤਾ, ਕਹਿਣ ਲੱਗੇ ਦੇਖੋ ਸਾਨੂੰ ਸ਼ਸਤਰ ਪਕੜਨ ਦੀ ਲੋੜ ਨਹੀਂ ਅਤੇ ਮਾਲਾ ਅਤੇ ਨਾਮ ਜਪਣ ਦੀ ਵੀ ਲੋੜ ਨਹੀਂ। ਪੁੱਛਿਆ ਕਿਉਂ, ਕਹਿਣ ਲੱਗੇ ਸਾਡੇ ਕੋਲ ਪੈਸਾ ਹੈ, ਦੌਲਤ ਨਾਲ ਕੀ ਨਹੀਂ ਖੋ ਸਕਦਾ, ਅਸੀਂ ਸਾਧ ਸੰਤ ਰੱਖੇ ਨੇ ਬੜੇ, ਇਹਨਾਂ ਨੂੰ ਪੈਸਾ ਦੇਨੇ ਆ, ਇਹ ਮੰਤਰ ਪੜਨਗੇ, ਬਾਬਰ ਹਮਲਾ ਕਰੇਗਾ, ਇਹਨਾਂ ਦੇ ਮੰਤਰਾਂ ਨਾਲ ਉਹ ਬਾਬਰ ਦੀਆਂ ਤਲਵਾਰਾਂ ਖੁੰਡੀਆਂ ਖੋ ਜਾਣਗੀਆਂ। ਕਿਸੇ ਨੇ ਇੱਕ ਨਾ ਸੁਣੀ ਗੁਰੂ ਕੇ ਪਿਆਰਿਓ, ਹੁਣ ਦੇਖੋ ਲੋਕ ਕਿੱਥੇ ਖਲੋਤੇ ਹਨ। ਪੈਸੇ ਵਾਲ ਇਹਨੂੰ ਪੈਸੇ ਤੇ ਮਾਣ ਏ, ਮੰਤਰ ਜਪਣ ਵਾਲ ਇਹਨੂੰ ਕਹਿੰਦਾ ਕੇਵਲ ਮੰਤਰ ਹੀ ਜਪ ਕੇ ਸਭ ਕੁਝ ਕਰਾਂਗਾ। ਮੰਤਰਾਂ ਨਾਲ ਕਦੇ ਜ਼ਾਲਮਬਾਜ਼ ਨਹੀਂ ਜੇ ਆਉਂਦੇ ਤੇ ਸ਼ਸਤਰ ਪਕੜ ਕੇ ਕੋਈ ਪਿਆਰਿਓ ਕੇਵਲ ਬ੍ਰਹਮ ਗਿਆਨੀ ਨਹੀਂ ਬਣ ਸਕਦਾ, ਜੇ ਜਿੰਨਾ ਚਿਰ ਦੋਵੇਂ ਗੁਣ ਉਹਦੇ ਕੋਲ ਮੌਜੂਦ ਨਾ ਹੋਣ। ਅਹਿਮਦਾਬਾਦ ਵਿੱਚ ਇੰਨੀ ਕਤਲੋ ਗਾਰਤ ਹੋ ਗਈ ਕਿਉਂਕਿ ਗੁਰੂ ਨਾਨਕ ਦੇ ਦੱਸੇ ਰਾਹ 'ਤੇ ਨਹੀਂ ਉਹ ਤੁਰੇ ਲੋਕ। ਸਤਸੰਗੀ ਜਨੋ, ਅੱਜ ਵੇਖੋ ਬੇਨਤੀ ਕਰਨ ਲੱਗਾ ਸਾਂ, ਗਰੀਬ ਅਨੁਵਾਦ ਪਿਤਾ ਜੀ ਨੇ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਕੀਤਾ ਏ। ਕਵੀ ਨਿਖਾਲ ਸਿੰਘ ਜੀ ਕਹਿੰਦੇ ਨੇ ਲੈ ਕਰ ਦੋ ਤਾਰਾ ਗਾਵੈ, ਸੰਗਤ ਮੈਂ ਵਾਰ ਆਸਾ। ਖਾਲਸਾ ਪੰਚ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ, ਉਪਮਾ ਕਰਦਿਆਂ ਕਹਿਣ ਲੱਗੇ ਗੁਰੂ ਕਾ ਖਾਲਸਾ ਉਹ ਏ, ਇਸ ਪੰਚ ਦਾ ਪੰਧ ਹੀ ਉਹ ਏ, ਜਿਹੜਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਸੁਣਦਾ ਜਾਂ ਕਰਦਾ ਹੋਵੇ। ਪਿਆਰਿਓ, पर उदे नाल की दूसरा पक दसिया ने पकड़ दो तारा गए शत्रु सिर आ राए। केवल ए दो तारा एक साज दा नाम है। रागी सिंह जो कीर्तन करदे तंती साजा नाल एक साज दो तारा प्यारे हो कहिंदे जे दो तारा वाला साज पकड़ के कीर्तन करदा सिंह ते इन्हां को जुड़ जांदा इन दुनिया भुल जांदी है ते जदों किधरे कोई जालम जुलम करे ये दो तारा खंडा पकड़ के इन्हां खंडा चलांदा है भई जालम नू सुध बुध भुल जांदी है। ये जे बाबा गुरु के प्यारे दीप सिंह साहब जे दमदमा साहब अंदर भोरे विच बैठ के मूल मंत्र दा लगातार जाप कर देखन जे हरिमंदर साहब दा निरादर होया ते इह नहीं क्या मेरी बिरती भंग हुंदी कै प्यारे खंडा खच विच पकड़िया है। जेकर हिंदुस्तान दे उपर जुलम हो रहा जालम करदा ते शस्त्र पकड़न लग्या एक वार भी नहीं सोचिया पर सात संगत जरा होर अगे तुरो कवि जिन गुण दसे खन साडे उन्हें गुणा नू अज असी कई वार भुल जाने हाँ। अज असी तो नहीं उच्चे खलो गए भई केवल दौलत नाल ही कोई दूसरा मंत्र पढ़े ते साडा भला हो जाएगा जां कोई शस्त्र पकड़े ते उहदे नाल ही इस मनुखता की कल्याण होएगी ना प्यारे हर पांधी लई असूल ने ए मैं बेनती करा। कवि जी कहिंदे लैकर दो तारा गावें संगत में वार आसा पकड़ दो तार अगे शत्रु सिर आरा खै कड़छा लै खात बरतावत अतुट देग कठन को दंड बेन बात कर पारा खै जे लंगर दी वारी आवे ते इना लंगर सिंह वरतांदे ने मुक्कण विच नहीं आउंदा ते दूसरे पासे गुरु के प्यारे हो जे किधरे कोई जालम ए सोच के आवे मेरे सामने कोई खलो नहीं सकता ते ओदे सामने एहो जा अड़ के खलो जांदे खन भई ओनू सदा ली जां जहान छड़ना पै गया ते जां उस नू अपना जुलम करना छड़ना पै गया। जदों अब्दाली कोलों बच्चियां छड़ाइयां खालसे ने ते ओ हैरान हो के पुछदा ए ओए तुहाडा घर घाट कोई नहीं कह तुहानू मार मार के मैं मुका चुका वा बड़ा जोर लाया ए तुसी मुक्कण विच ना आए हद हो गई हिंदुस्तान दी धरती ते कौन लोग ने जिन्हें मेरा भी टाकरा कीता ते कामयाब खोए मेरे कोल बच्चियां छुड़ा के लै गए ते उदो जवाब दिता सी जकरिया ने ए गुरु नानक गुरु गोबिंद सिंह पिता दे साजे खोए सिंह खालसे ने ते उदो उसने प्यारो ए खौका जा लिया सी हद हो गई जे नादर आया ते उन्हें भी खौका ठंडा लिया नादर तां इथों तक कहण ते मजबूर हो गया जिन्हां लोकां कोल इन्ना हौसला ते फुरती ते इन्हां कोल ताकत ए इन्हां कोलों राज करन दी बू आउंदी ए राजे बणनगे क्योंकि ए अंदरों बाहरों इन्हां कोल दोवें गुण कट्ठे खन। सतसंगियो तीजा बचन क्या कवि निखाल सिंह जी ने कहिंदे भगती ज्ञान प्रेम ओ बैराग की सुनावै कथा गुरु का खालसा ओए जेड़ा भगती करदा खोए ज्ञान उदे कुल आत्मक खोए सतसंगियो उदे कुल प्रेम भी खोए ते बैराग दी कथा करदा खोवे भाव ओ जदो गलबात करे उदे अंदर इन्ना प्यार खोवे उदी गल्लां बातां चो गुरु दे प्यार दे खंजू आंदी खुशबू आवे ते नाल कहिंदे चढ़ के तुरंग जंग ललकारा खै जे किधरे जंग दा मौका हुंदा ते उसे तरह घोड़े ते भी चढ़ सकदा खोए आप जिन पताई जदों खजूर ने खालसे दी सिरजना करनी सी ना अंतम रूप देना उहदे तों पहला भी सतगुरु ने बड़े परचे पाए ते सतगुरु ने उहदे तों बाद भी परचे पाए ने पहला पाए भी विखा दईए खोट तां नहीं किधरे रह गया ते जदों सिंह सजा लिया खालसा बना दिता फिर भी परचे पाए कि ए संभालण जोगे हो गए ने किधरे बाहर उन्हां सरूप नूं धारण करन ते अंदरों ए खाली रहन। सतसंगी जनो मेरे खजूर कलगियां वाले पिता जी दे चरणा अंदर जानदे हो सतगुरु ने परचा पाया ब्राह्मण नूं दान करके गुरु क्या सिक्का ने ओ दाल प्यारियो मां ते तेल खो के वापस ले आंदे। साहब ने कहा सी मेरे प्यारे अंदरों ज्ञानवान हो चुके खन, ये किसी भरम भुलेखे च नहीं पैणगे। सतसंगियो मेरे खजूर ने लंगरां दी परख जदों कीती, भाई नंद लाल जी पूरे उतरे, सतगुरु ने उदों वी उस्तत कीते कि जे किधरे एक पाखंडी साधु पिंडे ते स्वाह मल के आ के सतगुरु दे बराबर बह गया, हुण वेखना है भी ज्ञान है कि नहीं इन्हां कोल, अंदरों पहचान कर सकते ने कि नहीं। उदों गरीब अनुवाद पिता दी बराबर जदों एक साधु बैठा है ते भाई सुतरे शाह वर्गिया ने किवें पंज मिंटां विच दुध ते पाणी वख कर दिता सी, प्यारे किवें मनमत ते गुरमत नूं वख कीता। अज असीं को ज्ञानवान ना हो के दूसरे दी झाक रखण नूं बहुत तरजीह देने आ। अंदरों ज्ञान होवे कौन सानू अपने असूलां तों तोड़न वाला। सतसंगियो जद साधु बैठा ते सारी संगत वेख रही, अज मेरे समरथ गुरु दे बराबर कोई बह गया है, ते भाई सुतरे शाह कहन लगा खजूर जे इजाजत होवे ते ए साधु नूं चार सवाल पुछना चाहुंना। साहब कहिंदे इजाजत है, ते जदों पुछिया जी महापुरशो मेरा तां गुरु कहिंदा ए शरीर रब दी बड़ी कीमती अमानत है, इहदी संभाल करनी चाहीदी है, ते तूं पिंडे ते स्वाह मलीए ते क्यों मलीए। कहन लगे जी एक दिन शरीर ने मिट्टी खोना ही है, आपां पहले ही स्वाह मल लई। कहन लगे दलील बहुत सोहनी कह, वाकई मिट्टी है। कहन लगे जी महापुरखो ये दसो ये जड़ी स्वाह सी ये गोयां दी सी के लकड़ां दी। कहन लगा भई ये स्वाह सी गोए दी। कहन लगे महापुरखो मेरी अजे कुछ होर पुछना है, तसली नहीं खोई भई वो जड़ा गोया सी गां दा सी के मझ दा सी, हुण जो कुछ अंदर सी वो बाहर आउण लग पिया। सतगुरु ने सिख एको जे तैयार किते दे अंदरों नो जदों भी कोई फोलेगा एदे अंदरों निर्मल पंच दी खुशबू आवेगी। दो प्रमाण बराबर देन लगा खां, प्यारियो जेड़े बाहरों भेखी बन गए ते अंदरों कच्चे उन्हां दा भी गुरु किसे ज्ञान नाल पता लगा लैंदे सी। की होया? कहन लगे गोआ मझ दा कि गां दा। इन्हें औखे होके जवाब दिता कहिंदे गां दा। अजे विचारा सोचदा चलो हुण चुप कर जाएगा। भाई साहब कहन लगे जी गां दा रंग चिट्टा सी के काला। बस गुस्से च आ गया, सोटा पकड़े ही होया सी, लगा मारन भज के ते सुतरे शाह दूर खलो के एकदम कह के उच्ची आवाज कहन लगा सिंगो वेख लो गुरु क्यों सिखो, इन्हें बाहरी केवल स्वाह नहीं मिली, एदे अंदर भी अग बलदी पई है। एदे अंदर आगे पंचम पिता जी ने कृपा की ना साडे ते। साहब कहिंदे करतूत पशु की मानस जात, ऐसा नहीं जीवन चाहीदा। लोक पुचारा करे दिन रात, बाहर भेख अंतर मल माया, शब सुनाए कछ करे छपाया। जे बाहर भेख हो रे अंदर माया के मैल, वो प्रगट हो जानी जे छिपा नहीं सकोगे। उदा पखंड पकड़िया गया, सारी संगत ने ज्ञान नाल उस दा भरम भी दूर कीता, ते कलगियां वाले खुश हो रहे ने। हुण क्यों ना 230 साल तो जिको जा इंसान बनाना चाह रहे सी वो बन चुका है। सतसंगियो हुण दूसरे पासे भाई साहब भाई तारू सिंह साहब जी दी भैण उस नाम विच रंगी खोई है, भैण भरा पंच दी सेवा विच हाजर ने, उस मालक नूं प्यार करदे ने ते लंगर चला रहे ने, दुश्मन नूं चंगा नहीं लगा। ते प्यारियो जदों नहीं चंगा लगदा सिख मारे जा रहे, अचानक भाई तारू सिंह साहब दी भैण इकली जालमां दे काबू विच आ गई, शस्त्र कोल पकड़े खोए ने। प्यारियो दुश्मनां दी गिनती बहुत ज़्यादा है, कोई 50 आदमी इस नूं इहदे सामने अड़ के खलो गए। भैन ने टाकरा किया, दो चार अजे मारे, अजे युद्ध कर ही रही है, उन्हां चिर नूं सिंह भी आ गए। ਤੇ ਬਾਕੀ ਭੱਜ ਗਏ। ਕੁਝ ਜ਼ਖਮੀ ਤੜਫ ਰਹੇ ਸਨ। ਤਵੱਜੋ ਕਰਿਆ ਜੀ, ਸਾਹਿਬ ਨੇ ਭੇਖ ਵੀ ਦਿੱਤਾ ਏ ਤੇ ਅੰਦਰ ਕਿੰਨਾ ਕੁ ਸਿੱਖ ਦਾ ਦਿੱਤਾ ਨਿਰਮਲ, ਜਿਹਦੇ ਅੰਦਰ ਭਗਤੀ ਗਿਆਨ ਪ੍ਰੇਮ ਉਹ ਬੈਰਾਗ ਕੀ ਸੁਣਾਵੇ ਕਛਾ। ਚੜ੍ਹ ਕੇ ਤੁਰੰਗ ਜੰਗ ਲਲਕਾਰਾ ਖੈ, ਤਤ ਗਿਆਨੀ ਦਾਨੀ ਜੋਧਾ ਗ੍ਰੀ ਤਿਆਗੀ ਗੁਰੂ ਚੇਲਾ, ਵਾਹ ਵਾਹ ਧਨ ਜਨਕ ਖਮਾਰਾ ਏ। ਮੇਰਾ ਜਨਕ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਕੈਸਾ ਏ, ਮੇਰਾ ਗਿਆਨਵਾਨ ਸਤਿਗੁਰੂ ਸਮਰੱਚ, ਜਿਨ੍ਹੇ ਪਿਆਰਿਓ ਤਤ ਗਿਆਨੀ ਪੈਦਾ ਕੀਤੇ, ਦਾਨੀ ਤੇ ਜੋਧੇ ਇਕੱਠੇ ਕੀਤੇ, ਗ੍ਰਿਸਤੀ ਤੇ ਤਿਆਗੀ ਇਕੱਠੇ ਕੀਤੇ, ਗੁਰੂ ਤੇ ਚੇਲੇ ਦਾ ਫਰਕ ਮਿਟਾ ਕੇ ਇਕੱਠਾ ਕਰ ਦਿੱਤਾ, ਉਹਦੀ ਇੱਕ ਮਿਸਾਲ ਦੇ ਰਿਹਾ ਖਾਂ। ਭਾਈ ਤਾਰੂ ਸਿੰਘ ਦੀ ਭੈਣ ਨੇ ਕੁਝ ਮਾਰ ਮੁਕਾਏ, ਕੁਝ ਜ਼ਖਮੀ ਨੇ ਤੜਫ ਰਹੇ ਨੇ, ਬਾਕੀ ਸਿੰਘਾਂ ਨੂੰ ਵੇਖ ਕੇ ਦੌੜ ਗਏ ਤੇ ਭੈਣ ਵੀ ਆਪ ਜ਼ਖਮੀ ਹੋ ਕੇ ਘੋੜੇ ਤੋਂ ਉਤਰੀ ਖੈ। ਜਦੋਂ ਇਕਦਮ ਨਿਟਾਲ ਹੋ ਕੇ ਡਿੱਗੇ, ਸਿੰਘ ਪਾਣੀ ਲੈ ਕੇ ਆਏ ਤੇ ਜਦੋਂ ਪਾਣੀ ਇਹਦੇ ਮੂੰਹ 'ਚ ਪਾਉਣ ਲੱਗੇ ਤੇ ਭੈਣ ਨੇ ਅੱਗੇ ਖੱਤ ਕੀਤਾ, ਕਹਿਣ ਲੱਗੀ, ਸਿੰਘੋ ਪਾਣੀ ਮੇਰੇ ਮੂੰਹ ਵਿੱਚ ਬਾਅਦ ਵਿੱਚ ਪਾਇਆ ਜੇ, ਪਹਿਲਾਂ ਆ ਕੋਲ ਤੜਫ ਰਹੇ ਵੀਰਾਂ ਦੇ ਮੂੰਹ ਵਿੱਚ ਪਾਣੀ ਪਾਵੋ। ਸਿੰਘ ਕਹਿਣ ਲੱਗੇ, ਭੈਣੇ ਇਹ ਵੀਰ ਨਹੀਂ ਇਹ ਦੁਸ਼ਮਣ ਨੇ। ਭੈਣ ਕਹਿਣ ਲੱਗੀ, ਨਹੀਂ ਕਲਗੀਆਂ ਵਾਲੇ ਨੇ, ਗੁਰੂ ਅਰਜਨ ਪਿਤਾ ਜੀ ਨੇ ਇਹ ਸਬਕ ਸਿਖਾਇਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਕੰਮ ਕੋ ਬਨਿਆਈ। ਸਿੰਘੋ ਮੈਂ ਉਸ ਗੁਰੂ ਨਾਨਕ ਪਿਤਾ ਜੀ ਦੀ ਬੱਚੀ ਹਾਂ ਤੇ ਤੁਸੀਂ ਮੇਰੇ ਵੀਰ ਹੋ, ਜਿਨ੍ਹਾਂ ਵਾਸਤੇ ਕੋ ਦੂਜਾ ਖਈ ਨਹੀਂ, ਜਿਹੜੇ ਕਹਿੰਦੇ ਇੱਕ ਪਿਤਾ ਦੀ ਸੰਤਾਨ ਆ। ਇਹ ਜਦੋਂ ਕੋਈ ਸਾਹਮਣੇ ਦੁਸ਼ਮਣ ਖਲੋ ਕੇ ਵਾਰ ਕਰਦਾ ਹੋਵੇ, ਉਦੋਂ ਕੇਵਲ ਦੁਸ਼ਮਣ ਏ, ਜਦੋਂ ਉਹ ਧਰਤੀ ਤੇ ਡਿੱਗ ਪਿਆ ਉਦੋਂ ਉਹ ਭਾਵੇਂ ਦੁਸ਼ਮਣ ਸਮਝੇ, ਮੈਨੂੰ ਆਪਣੇ ਵੀਰ ਹੀ ਨਜ਼ਰ ਆ ਰਹੇ ਨੇ। ਪਹਿਲਾਂ ਉਹਨਾਂ ਦੇ ਮੂੰਹ 'ਚ ਪਾਣੀ ਪਾਓ, ਜਦੋਂ ਉਹਨਾਂ ਦੇ ਮੂੰਹ 'ਚ ਪਾਣੀ ਪਿਆ, ਉਹਨਾਂ ਨੇ ਗੱਲ ਸੁਣੀ, ਪਾਣੀ ਪੀਂਦੇ ਗਏ ਤੇ ਮਾਨੋ ਉਹਨਾਂ ਨੂੰ ਜੀਵਨ ਨਹੀਂ ਮਿਲਿਆ। ਕਹਿਣ ਲੱਗੇ, ਅੱਜ ਤੇਰੇ ਬਚਨਾਂ ਨੇ ਅੰਮ੍ਰਿਤ ਘੋਲ ਕੇ ਪਿਲਾ ਦਿੱਤਾ ਏ। ਭੈਣੇ ਅੱਗੇ ਦੁਸ਼ਮਣਾਂ ਵੱਲੋਂ ਖੋ ਕੇ ਤੁਹਾਨੂੰ ਮੁਕਾਉਣ ਲਈ ਤੁਰੇ ਸਾਂ, ਅੱਜ ਤੇਰੇ ਇੱਕ ਬਚਨ ਨੇ ਮਜਬੂਰ ਕਰ ਦਿੱਤਾ ਏ, ਅੱਜ ਤੋਂ ਬਾਅਦ ਸਦਾ ਲਈ ਤੇਰੇ ਪੰਚ ਵਿੱਚ ਸ਼ਾਮਿਲ ਹੋ ਕੇ ਕਲਗੀਆਂ ਵਾਲੇ ਦੇ ਪੁੱਤ ਬਣਾਂਗੇ। ਲੈ ਚੱਲ ਜਿੱਥੇ ਲੈ ਕੇ ਜਾਣਾ ਈ। ਇੱਕ ਬਚਨ ਕਰਕੇ ਦੁਸ਼ਮਣ ਵਿੱਚੋਂ ਵੀ ਦੁਸ਼ਮਣੀ ਮੁਕਾ ਦਿੱਤੀ ਖੈ। ਇਹ ਕੇਵਲ ਨਿਰਮਲ ਪੰਚ ਵਾਲੇ ਲੋਕ ਕਰਨਗੇ, ਦੁਨੀਆਂ ਦੇ ਇਤਿਹਾਸ 'ਚ ਨਹੀਂ ਕਿਧਰੇ ਤੁਹਾਨੂੰ ਮਿਲੇ ਦੇ ਬਚਨ। ਸਤਸੰਗੀ ਜਨੋ, ਇਹ ਕੇਵਲ ਇਸ ਪੰਚ ਦੀਆਂ ਖੂਬੀਆਂ ਨੇ। ਤਾਂ ਹੀ ਤਾਂ ਪਿਆਰੇ ਮਾਨ ਨਾਲ ਪੜ੍ਹਦੇ ਨੇ ਨਾ, ਇੱਕ ਪੰਕਤੀ ਪੜ੍ਹੋ ਰਲ ਕੇ ਜੇ, ਪੰਤਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ, ਪੰਤਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ, ਪੰਚ ਤੇ ਪੰਚ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ, ਪੰਤਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ, ਪੰਚ ਤੇਰੇ ਦੀਆਂ ਕਿਉਂ ਪੈਣਗੀਆਂ, ਕਿਉਂਕਿ ਸਤਿਗੁਰੂ ਜੀ ਦੇ ਦਰਸਾਏ ਅਸੂਲ ਜਦੋਂ ਜਗਤ ਦੇ ਸਾਹਮਣੇ ਜਾਂਦੇ ਨੇ ਤੇ ਉਹਨਾਂ ਦਾ ਸਿਰ ਬਦੋ ਬਦੀ ਝੁਕਦਾ ਹੈ ਇਸ ਦੇ ਸਨਮੁਖ ਹੋ ਕੇ। ਸਤਸੰਗੀ ਜਨੋ, ਧਿਆਨ ਮਾਰਿਆ ਜੀ, ਮੇਰੇ ਕਲਗੀਆਂ ਵਾਲੇ ਪਿਤਾ ਨੇ ਆਨੰਦਪੁਰੀ ਦੇ ਅੰਦਰ ਇੱਕ ਹੋਰ ਕਿਰਪਾ ਕੀਤੀ ਸਾਡੇ ਤੇ, ਜਿੱਥੇ ਇਹ ਗੁਣ ਦਿੱਤੇ ਨੇ ਪਰ ਨਾਲ ਇੱਕ ਹੋਰ ਕੌਤਕ ਵਰਤਾ ਦਿੱਤਾ ਇੱਕ ਦਿਨ ਸਾਨੂੰ ਸਮਝਾਉਣ ਲਈ। ਮਤਾਂ ਕੋਈ ਡੋਲ ਨਾ ਜਾਵੇ ਅਸੂਲਾਂ ਨੂੰ ਛੱਡ ਕੇ, ਕੋਈ ਖਾਲਸਾ ਕਵੇ ਮੈਂ ਪੰਚ ਦਾ ਮੈਂਬਰ ਹਾਂ। ਪੰਚ ਦਾ ਮੈਂਬਰ ਗੱਲਾਂ ਨਾਲ ਨਹੀਂ ਬਣੀਦਾ, ਅਸੂਲਾਂ ਨੂੰ ਧਾਰਨ ਕਰਕੇ ਪਿਆਰੇ ਉਹਦੇ ਮੈਂਬਰ ਬਣੀਦਾ। ਮੈਂਬਰ ਤੋਂ ਭਾਵ ਜਿਹੜਾ ਇਸ ਰਸਤੇ ਤੇ ਤੁਰਦਾ ਜੋ ਗੁਰੂ ਦੱਸਦਾ ਏ ਪਿਆਰਿਓ, ਉਹ ਪੰਚ ਦਾ ਹਿੱਸਾ ਏ। ਜਿਹੜਾ ਤੁਰਦਾ ਨਹੀਂ ਉਹ ਆਪਣੇ ਆਪ ਹੀ ਪੰਚ ਤੋਂ ਬਾਹਰ ਏ। ਤਾਂ ਹੀ ਕਈ ਵਾਰ ਜਦੋਂ ਕੋਈ ਮਨਮਤੀਆ ਸਿੱਖ ਨਾਮ ਛੱਲੇ, ਕੋਈ ਕਰਮ ਕਰੇ ਜੋ ਗੁਰੂ ਨੂੰ ਨਹੀਂ ਪਾਉਂਦਾ, ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਜਾਂਦਾ ਹੁਕਮ ਦੇ ਕੇ, ਪੰਚ ਚੋਂ ਖਾਰਜ ਕੀਤਾ ਜਾਂਦਾ। ਮਤਲਬ ਇਹਦੇ ਤੋਂ ਆਸ ਨਾ ਕਰਨੀ ਜੋ ਸਿੱਖੀ ਅਸੂਲਾਂ ਦੀ। ਆਪ ਜੀ ਨੂੰ ਪਤਾ ਏ ਤਲਗੀਆਂ ਵਾਲੇ ਪਿਤਾ ਜੀ ਨੇ ਖੋਤੇ ਤੇ ਸ਼ੇਰ ਦੀ ਖੱਲ ਪਵਾ ਕੇ ਛੱਡ ਦਿੱਤਾ ਏ ਤੇ ਜਦੋਂ ਅਚਾਨਕ ਵੇਖਿਆ ਤੇ ਬਹੁਤ ਸਾਰੇ ਲੋਕ ਇੱਕਦਮ ਡਰ ਗਏ। ਇੱਧਰ ਸ਼ੇਰ ਨਹੀਂ ਕਦੇ ਵੇਖਿਆ ਤੇ ਸ਼ੇਰ ਤੁਰਿਆ ਆ ਰਿਹਾ ਏ। ਉੱਧਰ ਲੋਕੀ ਜਾਨ ਨਾ ਸਤਿਗੁਰੂ ਦਾ ਹੁਕਮ ਏ ਮੁਕਾਬਲਾ ਕਰਕੇ ਮਾਰਨ ਦਾ, ਬਹੁਤ ਡਰ ਗਏ। ਦੋ ਚਾਰ ਦਿਨ ਬੜਾ ਭੈ ਬਣਿਆ ਰਿਹਾ, ਰੌਲਾ ਪੈ ਗਿਆ ਆਪਸ ਵਿੱਚ। ਕੋਈ ਕਵੇ ਮਾਰਨੇ ਖਜੂਰ ਕਹਿੰਦੇ ਨਹੀਂ ਉਹਨੂੰ ਰਹਿਣ ਦਿਓ। ਪਰ ਅਚਾਨਕ ਹੀ ਇੱਕ ਦਿਨ ਘੁਮਿਆਰ ਖੋਤੇ ਲੈ ਕੇ ਜਦੋਂ ਉਸ ਪਾਸੇ ਨੂੰ ਨਿਕਲਿਆ ਤੇ ਖੋਤੇ ਦਾ ਸਵਾਏ ਦੂਸਰੇ ਖੋਤੇ ਨੂੰ ਵੇਖ ਕੇ ਉਹ ਜ਼ਰੂਰ ਬੋਲਦਾ ਖੀਂਗਦਾ। ਖੋਤਿਆਂ ਨੂੰ ਵੇਖਿਆ ਤੇ ਉਹ ਜਿਹਦੇ ਤੇ ਸ਼ੇਰ ਦੀ ਖੱਲ ਪਈ ਸੀ ਉਹ ਵੀ ਅੱਗੋਂ ਬੋਲ ਪਿਆ, ਖੀਂਗ ਪਿਆ। ਜਦੋਂ ਖੀਂਗਿਆ ਤੇ ਘੁਮਿਆਰ ਕਹਿੰਦਾ ਖਾਧੋਗੀ? ਸ਼ੇਰ ਤਾਂ ਨਹੀਂ ਤੇ ਖੋਤਾ ਏ, ਇਹ ਤਾਂ ਉੱਪਰ ਜਾਪਦਾ ਕੋਈ ਖਾਲੀ ਕੇਵਲ ਪਾਈ ਕੋਈ ਖੈ। ਉਹ ਨੇੜੇ ਹੋ ਗਿਆ ਉਹਦਾ ਅੰਦਰ ਖੌਂਸਲਾ ਸੱਚੀ ਮੁੱਚੀ ਹੋਈ। ਉਹਨੇ ਚਾਰ ਸੋਟੇ ਮਾਰੇ ਤੇ ਅੱਗੇ ਲੈ ਕੇ ਆ ਗਿਆ। ਕੱਲ ਲਾਏ ਸਤਿਗੁਰੂ ਜੀ ਕੋਲ ਗੱਲ ਚਲੀ ਗਈ। ਹਜ਼ੂਰ ਨੇ ਉਦੋਂ ਸਿੱਖਿਆ ਦਿੱਤੀ ਸੀ, ਸਿੰਘੋ ਦੇਖਿਆ ਜੇ ਕਿਧਰੇ ਮੈਂ ਤੁਹਾਨੂੰ ਬਨੌਟੀ ਸ਼ੇਰ ਨਹੀਂ ਬਣਾਇਆ ਵੀ ਬਾਹਰੋਂ ਖੱਲ ਸ਼ੇਰਾਂ ਦੀ ਖੋਵੇ ਤੇ ਮਨ ਜਿਹੜਾ ਉਹ ਦੁਨੀਆਦਾਰੀ ਵਰਗਾ ਖੋਏ। ਤੁਹਾਡਾ ਅੰਦਰ ਵੀ ਸ਼ੇਰ ਵਰਗਾ ਤੇ ਬਾਹਰ ਵੀ ਸ਼ੇਰ ਵਰਗਾ ਖੋਏ। ਜੇ ਅੰਦਰੋਂ ਤੁਸੀਂ ਦੁਨੀਆਦਾਰਾਂ ਵਾਂਗੂ ਕੈਰ ਖੋਏ ਵੀ ਕਰਮ ਉਹ ਕਰਨੇ ਜਿਹੜੇ ਆਮ ਲੋਕ ਕਰਦੇ ਨੇ ਤੇ ਬਾਹਰੋਂ ਕੇਵਲ ਨਾਮ ਦੇ ਸਿੰਘ ਅਖਵਾਨ ਦੇ ਨਾਲ ਜਿਹੜਾ ਆ ਖੋਤੇ ਦਾ ਖਾਲ ਖੋਇਆ ਇਹ ਹੀ ਖਾਲ ਖੋਏਗਾ ਜਿਹੜਾ ਮਰਜ਼ੀ ਚਾਰ ਸੋਟੇ ਮਾਰ ਕੇ ਲੈ ਤੁਰੇਗਾ। ਉਹਨਾਂ ਚਿਰ ਭਰਮ ਰਹੇਗਾ ਜਿੰਨਾ ਚਿਰ ਪਤਾ ਨਹੀਂ ਲੱਗਦਾ, ਪਰ ਇਹ ਬਹੁਤਾ ਚਿਰ ਨਹੀਂ ਚੱਲਦਾ। ਗੁਰੂ ਕੇ ਪਿਆਰਿਓ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਜੋ ਸਤਿਗੁਰੂ ਜੀ ਨੇ ਗੁਣ ਦਿੱਤੇ ਨੇ, ਅਸੂਲ ਦਿੱਤੇ ਨੇ, ਉਹਨਾਂ ਅਸੂਲਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਤੁਰੀਏ। ਫਿਰ ਇਸ ਪੰਚ ਨੂੰ ਕਦੇ ਕੋਈ ਨਾ ਮਿਟਾ ਸਕਿਆ। ਜਿਹਨੇ ਕੋਸ਼ਿਸ਼ ਕੀਤੀ ਉਹ ਆ ਮਿਟ ਗਿਆ। ਉਤਰਾ ਚੜਾ ਕੌਮਾਂ ਵਿੱਚ ਜ਼ਰੂਰ ਆਉਂਦੇ ਹਨ ਪਿਆਰਿਓ, ਪਰ ਥੋੜ੍ਹਾ ਜਿਹਾ ਜ਼ਰੂਰ ਧਿਆਨ ਕਰੀਏ। ਅਸੀਂ ਪੰਚ ਨਾਮ ਥੱਲੇ ਕਈ ਵਾਰ ਦੁਨੀਆਦਾਰੀ ਦੇ ਬੁਰੇ ਕਰਮ ਕਰਨੇ ਹੁੰਦੇ ਤੇ ਮੋਹਰ ਉੱਤੇ ਲਾ ਦਿੰਦੇ ਹਾਂ ਪੰਚ ਦੀ। ਇਹਦੇ ਨਾਲ ਅਸੀਂ ਆਪੇ ਨੂੰ ਵੀ ਬਦਨਾਮ ਕਰਦੇ ਤੇ ਪੰਚ ਨੂੰ ਵੀ ਕਰਦੇ ਹਾਂ। ਸਤਿਗੁਰੂ ਕੋਲੋਂ ਇੱਕੋ ਖੈਰ ਮੰਗੀਏ, ਸਤਿਗੁਰੂ ਕਿਰਪਾ ਕਰ, ਮਿਹਰ ਕਰ, ਸਾਨੂੰ ਅੰਦਰੋਂ ਵੀ ਜੀਵਨ ਦੇ, ਅਸੀਂ ਅੰਦਰੋਂ ਬਾਣੀ ਨਾਲ ਜੁੜੇ ਹੋਈਏ, ਬਾਹਰੋਂ ਸਾਡੇ ਉੱਪਰ ਬਾਣਾ ਹੋਵੇ, ਸਾਡੇ ਕਰਤੂਤ ਕਰਮ ਤੋਂ ਪਹਿਚਾਣਿਆ ਜਾਵੇ, ਲੋਕ ਕਹਿਣ ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਿਤਾ ਦੇ ਖਾਲਸੇ ਪੰਚ ਦਾ ਮੈਂਬਰ ਏ। ਸਾਡੇ ਕਹਿਣ ਨਾਲ ਕੁਛ ਨਹੀਂ ਖੋਣਾ, ਸਾਡੇ ਕਰਕੇ ਵਿਖਾਣ ਨਾਲ ਹੀ ਕੁਛ ਹੋਏਗਾ। ਬੱਚਿਆਂ ਨੂੰ ਕਹਿਣ ਦੀ ਬਜਾਏ ਆਪ ਇਸ ਪੰਚ ਦੇ ਅਸੂਲਾਂ ਨੂੰ ਧਾਰਨ ਕਰੋ, ਕਿੱਡੀ ਛੇਤੀ ਬੱਚੇ ਵੀ ਉਹਦੇ ਸ਼ਾਮਿਲ ਹੋਣਗੇ। ਅਸੀਂ ਆਪ ਜਦੋਂ ਉਹ ਗੁਣਾਂ ਨੂੰ ਧਾਰਨ ਕਰਾਂਗੇ ਆਲਾ ਦੁਆਲਾ ਵੀ ਉਹਦੇ ਵਿੱਚ ਸ਼ਾਮਿਲ ਹੋਏਗਾ। ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਅਸੀਂ ਜੀਓ ਨਿਰਮਲ, ਬਾਹਰੋਂ ਨਿਰਮਲ ਦੇ ਧਾਰਨੀ ਹੋ ਕੇ ਇਸ ਪੰਚ ਦੀ ਮਹਿਮਾ ਕਰਵਾਈਏ, ਆਪ ਕਰੀਏ। ਅਸੂਲਾਂ ਨੂੰ ਵੇਖ ਕੇ ਜਗਤ ਜੋਏ, ਸਤਿਗੁਰੂ ਪਿਤਾ ਜੀ ਦੇ ਇਸ ਖਾਲਸੇ ਦੇ ਚਰਨਾਂ ਅੰਦਰ ਉਹ ਸਿਰ ਝੁਕਾਵੇ। ਗੁਰੂ ਕੇ ਪਿਆਰਿਓ ਇੰਨੀ ਅੱਜ ਬਚਨ ਪ੍ਰਵਾਨ ਕਰਿਆ ਜੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਤਿਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਣਾ, ਮੇਰੀਆਂ ਭੁੱਲਾਂ ਜੋ ਹੋਈਆਂ ਉਹਨਾਂ ਦੀ ਖਿਮਾ ਕਰ ਦੇਣੀ ਜੀਓ। ਫਤਿਹ ਬੁਲਾਓ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿਕਾਰਯੋਗ ਗੁਰੂ ਪ੍ਰਸਾਦ ਸਿੰਘ ਜੀ, ਸੰਤ ਭਾਈ ਸਾਹਿਬ ਸਿੰਘ ਜੀ, ਗੁਰਮਤਿ ਵਿਚਾਰਾਂ ਦੀ ਸਾਂਝ ਸੁਪੀ